मन्ना पावे मोख द्वार, मन्ना परवारे साधार, मन्ना तरे तारे गुर सिख, मन्ना नानक पवे न पिख, ऐसा नाम निरंजन होए जे को मन जाने मन कोए।
मन्ने ते काफी चर्चा हो चुकी है और मन्नण दी महिमा असी अपने नेता प्रति जीवन विच भी देख सकते हैं। जेड़ा भी बच्चा अपने माता पिता की आग्ञा नूं मन्नदा है वह आग्ञाकारी है। जेड़ा विद्यार्थी अपने उस्ताद की गल मन्नदा है वह आग्ञाकारी विद्यार्थी, वह लायक है। गल की गुरु की सिक्ख्या नूं मन्नण दे नाल हुण मेरे सज्जे खब्बे बैठे दोवां वीरां ने रस्ते विच आउण वालियां रुकावटां दा जिक्र कीता। गल बिल्कुल ठीक है, इह इन्ना सौखा रस्ता नहीं है, पर जे गुरु दी टेक होवे, जिन्हें सुखमनी साहब च पढ़िया होवे, ज्यों मंदर को थामे थमन त्यों गुरु का शब्द, ज्यों पाखाण नाव चढ़ तरे प्राणी गुर चरण लगत निस्तर है। इहदे च कोई शक नहीं, छोटे तो छोटा गीटा भी तुसीं पानी भी सुट्टो डुब जाए, पर वड्डे तो वड्डा पत्थर बेड़ी ते धर दिओ फिर तर जाए। भाव गुरु दे दसे होए मार्ग ते चलण नाल कोई रुकावट नहीं आउंदी, विकार भी उसका रस्ता नहीं रोक सकते। गुरु रामदास जी ने ते तां ही सानू इह जुगती तरीका दस्या सी कि हम अंधले अंध बिखै बिखराते। जदों गुरु दे दर ते आईए ये बेनती करिए, हे पातशाह असी हाँ अन्ने अज्ञानी, बिल्कुल ही अन्ने। अन्ने होण दा सबूत है कि बिखे बिखराते, विषय विकारां विच लगे हुए। क्यों चालें गुर चाली, किवें गुरु दे रस्ते ते चलिए। हम अंधले अंध बिखे बिखराते, क्यों चालें गुर चाली। सतगुर दया करे सुखदाता, हम लावे अपन, सानू अपने लड़ लावे। फिर अगे आख्या गुरसिख मीत चलो गुर चाली। असल विच वीरां नू स्टडी सर्कल वालियां नू गुरमत मिशनी वालियां नू जिथे ये चाह है उमा है भई गुरु संगत नू गुरबाणी दे पाठ अर्थ शुद्ध गुरमत सिद्धांतां दी सोझी ते दृढ़ता मिले, उत्थे उन्हां नूं भी ध्यान है भी तुसीं थक भी ना जाओ किधर, उन्हां नूं थोड़ा जिहा मैंटल रैसट भी दिओ इन्हां नूं, मतलब इन्हां नूं थोड़ी जी इहो जी अवस्था भी बनाओ भी जिहदे विच निरा बोझ ही ना महसूस करन लग पए। तो थोड़ा जिहा इन्हां ने टेस्ट बदलिया, मैं भी तुहाडा टेस्ट बदलना। क्यों, मैं हाँ कथावाचक, असीं प्योर गल भी करदे हां ते फिर कथा विच थोड़ा थोड़ा जिहा इहो जी गल भी करदे हां जिहदे नाल छोटे छोटे बच्चिआं नूं भी समझ आ जाए, जिहड़े घर जा के अपने माता पिता नूं दस सकन भी अज असीं आह सुण के आए। आंदे ने किसे राजे ने ऐलान कीता भी जे कोई अपना दान वेचना चाहे तो मेरे कोल आ जाए, ध्यान नाल सुणिओ। तो बड़े लोग जांदे, ओह लोकां नूं मत देंदा भी दान वेचीदा नहीं। एक शाहूकार आदमी, उन्हें भी एक दान अपने धन विचों कीते सन, किसे कारण गरीब हो गया, गरीब हो गया ते हुण घर च पैसा नहीं रहा। उन्हें भी सुनिया कि राजा दान मुल लैंदा, उन्हें सोचा भी चलो आपां जदों अमीर सीगे बड़े दान कीते सन, चल के कोई दान वेच आई। घरवाली नूं कहन लगा भलीए लोके दो रोटियां पका दे, मैं सवेरे सवेरे तुरांगा ठंडे ठंडे राजे कोल पहुँच के कोई अपना दान वेच के कीमत ले आवांगा, पैसे हो जाएंगे व्यापार करांगा, फिर पैसे हो जाएंगे फिर दान कर देंगे। तुर पिया, घरवाली आज्ञाकारी सी, उन्हें सवेरे सवेरे दो प्रसादे पका दिते, लैके तुर पे। तुरद्यां तुरद्यां जिथे धुप चढ़ी भुख लगी ते ठंडा पानी वेख के खूह दरखत की छां वेख उत्थे बैठ गए, रोटी खोल के खाण लगा ते एक कुत्ती ਜਿਹਦੇ ਮਗਰ ਪੰਜ ਚਾਰ ਕਤੂਰੇ ਸੀ ਉਹ ਕੋਲ ਆ ਕੇ ਬਹਿ ਗਈ। ਧਿਆਨ ਦਿਓ, ਜਦੋਂ ਬਹਿ ਗਈ ਤਾਂ ਉਹਨੇ ਸਮਝਿਆ ਵੀ ਇਹਨੂੰ ਭੁੱਖ ਲੱਗੀ ਹੋਈ, ਉਹਨੇ ਇੱਕ ਰੋਟੀ ਉਹਨੂੰ ਪਾ ਦਿੱਤੀ, ਪਰ ਕੁੱਤੀ ਦੀਆਂ ਨਜ਼ਰਾਂ ਤੋਂ ਉਹਨੇ ਮਹਿਸੂਸ ਕੀਤਾ ਵੀ ਇਹਦੀ ਹਾਲੀ ਲੋੜ ਪੂਰੀ ਨਹੀਂ ਹੋਈ, ਕਿਉਂਕਿ ਚਾਰ ਪੰਜ ਬੱਚੇ ਵੀ ਪਿੱਛੇ ਹੈਗੇ ਨੇ। ਉਹਨੇ ਦੂਜੀ ਰੋਟੀ ਵੀ ਪਾ ਦਿੱਤੀ, ਦੋਵੇਂ ਫੁਲਕੇ ਪਾ ਦਿੱਤੇ, ਕਹਿਣ ਲੱਗਾ ਚਲੋ ਮੈਂ ਪਾਣੀ ਦੇ ਦੋ ਫੁੱਕ ਪੀ ਕੇ ਗੁਜ਼ਾਰਾ ਕਰ ਲਵਾਂ ਜਾਂ ਸ਼ਹਿਰ ਜਾ ਕੇ ਮੈਂ ਕੁਝ ਖਾ ਲਵਾਂਗਾ। ਚਲਾ ਗਿਆ, ਰਾਜੇ ਕੋਲ ਪਹੁੰਚਿਆ। ਰਾਜੇ ਨੇ ਆਉਣ ਦਾ ਕਾਰਨ ਪੁੱਛਿਆ, ਆਦਰ ਕੀਤਾ, ਉਹਨੇ ਦੱਸਿਆ ਮੈਂ ਸੁਣਿਆ ਤੁਸੀਂ ਦਾਨ ਮੁੱਲ ਲੈਂਦੇ ਹੋ, ਅਤੇ ਮੈਂ ਵੀ ਜਦੋਂ ਅਮੀਰ ਸਾਂ ਮੈਂ ਬੜੇ ਦਾਨ ਕੀਤੇ ਸਨ। ਮੈਂ ਕਿਹਾ ਚਲੋ ਵੇਚ ਆਈ। ਰਾਜਾ ਬੜਾ ਧਰਮੀ ਸੀ, ਆਖਣ ਲੱਗਾ ਭਲਿਆ ਪੁਰਸ਼ਾ, ਦਾਨ ਵੇਚਣ ਲਈ ਨਹੀਂ ਕਰੀਦਾ, ਦਾਨ ਵੇਚਣ ਲਈ ਨਹੀਂ ਕਰੀਦਾ, ਤੂੰ ਕਿਉਂ ਦਾਨ ਵੇਚਦਾ? ਆਂਹਦਾ ਜੀ ਮੈਂ ਗਰੀਬ ਹੋ ਗਈ। ਆਖਣ ਲੱਗਾ ਤੈਨੂੰ ਜਿੰਨੇ ਪੈਸੇ ਚਾਹੀਦੇ ਨੇ ਲੈ ਜਾ, ਦਾਨ ਵੇਚੀਦਾ ਨਹੀਂ। ਆਖਣ ਲੱਗਾ ਜੀ ਇਸ ਤਰ੍ਹਾਂ ਤਾਂ ਮੈਂ ਨਹੀਂ ਲਿਜਾਂਦਾ, ਜੇ ਕਿਸੇ ਮੇਰੇ ਦਾਨ ਦੀ ਕੀਮਤ ਹੈ ਤਾਂ ਮੈਂ ਲੈ ਲਵਾਂਗਾ, ਨਹੀਂ ਤਾਂ ਨਹੀਂ ਲੈ। ਬੰਦੇ ਨੂੰ ਗਿਆਨ ਵੀ ਛੇਤੀ ਨਹੀਂ ਆਉਂਦਾ। ਰਾਜਾ ਕਹਿਣ ਲੱਗਾ ਦੱਸ ਫਿਰ ਕਿਹੜਾ ਦਾਨ ਵੇਚਣਾ? ਉਹਨੇ ਦੱਸਿਆ ਮੈਂ ਇੱਕ ਮੰਦਿਰ ਬਣਾਇਆ ਸੀ। ਰਾਜੇ ਨੇ ਧਿਆਨ ਲਾਇਆ, ਆਂਹਦਾ ਵੀ ਉਹਦਾ ਤਾਂ ਕੋਈ ਮੁੱਲ ਨਹੀਂ ਪਿਆ ਹੈ। ਇਸ ਤਰ੍ਹਾਂ ਹੀ ਉਹ ਦੱਸੀ ਗਿਆ, ਮੈਂ ਇੱਕ ਨਲਕਾ ਲਵਾਇਆ ਸੀ, ਮੈਂ ਇੱਕ ਪੁੱਲ ਬਣਾਇਆ ਸੀ, ਮੈਂ ਆਹ ਕੀਤਾ ਸੀ। ਉਹ ਰਾਜਾ ਕਹਿੰਦਾ ਰਿਹਾ ਕੋਈ ਮੁੱਲ ਨਹੀਂ ਪਿਆ, ਹੁਣ ਉੱਠ ਕੇ ਤੁਰ ਪਿਆ। ਰਾਜਾ ਕਹਿੰਦਾ ਬਹਿ ਜਾ, ਕੀ ਗੱਲ ਕਿਉਂ ਚੱਲਿਆ? ਕਹਿੰਦਾ ਜੀ ਹੁਣ ਮੁੱਲ ਹੀ ਨਹੀਂ ਪਿਆ ਕਿਸੇ ਦਾ, ਤਾਂ ਲੈਣਾ ਕੀ ਹੈ? ਕਹਿਣ ਲੱਗਾ ਨਹੀਂ ਇੱਕ ਦਾਨ ਤੇਰਾ ਬਾਕੀ ਹੈ, ਉਹਦਾ ਮੁੱਲ ਇੰਨਾ ਜ਼ਿਆਦਾ ਹੈ ਵੀ ਜੇ ਮੈਂ ਤੈਨੂੰ ਆਪਣਾ ਰਾਜ ਵੀ ਦੇ ਦਿਆਂ ਉਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਹੁਣ ਉਹਨੂੰ ਗਿਆਨ ਹੋ ਗਿਆ, ਆਂਹਦਾ ਜੀ ਮੈਂ ਜੋ ਕੁਝ ਕੀਤਾ ਸੀ ਦਾਨ ਤੁਹਾਨੂੰ ਦੱਸ ਦਿੱਤਾ। ਕਹਿੰਦੇ ਬਸ ਉਸੇ ਦਾਨ ਦਾ ਮੁੱਲ ਪਿਆ ਜਿਹੜਾ ਤੂੰ ਕਰਕੇ ਭੁੱਲ ਗਿਆ ਹੈ, ਜਿਹੜਾ ਤੂੰ ਕਰਕੇ ਯਾਦ ਰੱਖਿਆ ਅਤੇ ਦੱਸ ਦਿੱਤਾ ਉਹਦੀ ਕੋਈ ਕੀਮਤ ਨਹੀਂ ਪਈ ਹੈ। ਕਹਿੰਦਾ ਜੀ ਹੁਣ ਮੈਂ ਉਹ ਵੇਚਦਾ ਹੀ ਨਹੀਂ ਹੈ, ਜਿਸ ਦਾਨ ਦੀ ਇੰਨੀ ਕੀਮਤ ਹੈ ਉਹ ਕੀ ਹੈ? ਕੁੱਤੇ ਨੂੰ ਪਾਈਆਂ ਦੋ ਰੋਟੀ, ਉਹ ਭੁੱਲ ਗਿਆ। ਮੇਰੇ ਪਾਤਸ਼ਾਹ ਕਹਿੰਦੇ ਨੇ ਨੇਕੀ ਕਰ ਕੂਏ ਮੇਂ ਡਾਲ, ਚੰਗੇ ਕੰਮ ਕਰੋ ਉਹਨੂੰ ਭੁੱਲ ਜਾਓ, ਇਹ ਨਾ ਕਦੇ ਵੀ ਆਖਿਆ ਕਰੋ ਮੈਂ ਆਹ ਦਾਨ ਕੀਤਾ ਮੈਂ ਉਹ ਦਾਨ ਕੀਤਾ। ਆਖੋ ਅਸੀਂ ਕੀ ਕੀਤਾ? ਗੁਰੂ ਨੇ ਦਿੱਤਾ, ਗੁਰੂ ਦੇ ਦਿੱਤੇ ਹੋਏ ਚੋਂ ਅਸੀਂ ਦਿੱਤਾ, ਅਸੀਂ ਕੀ ਦੇ ਸਕਦੇ ਹਾਂ? ਮੇਰਾ ਮੁਝਮੇ ਕਿਛ ਨਹੀਂ, ਜੋ ਕੁਝ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ। ਕਿਆ ਲੱਗ ਪੜ੍ਹ ਦਿੱਤੀ ਸੀ? ਹਾਂਜੀ, ਮੰਨੇ ਭਾਵੇਂ ਮੋਖ ਦੁਆਰ, ਮੰਨੇ ਜਿਹੜੇ ਮੰਨ ਲੈਣ, ਮੰਨਣ ਕਰਕੇ ਭਾਵੇਂ ਪ੍ਰਾਪਤ ਕਰਦੇ ਹਨ ਮੋਖ ਦੁਆਰ। ਹੁਣ ਅਖਰੀ ਅਤੇ ਇਹੋ ਹੀ ਕਰਾਂਗੇ ਕਿ ਮੁਕਤੀ ਦਾ ਦਰਵਾਜ਼ਾ, ਪਰ ਮੁਕਤੀ ਹੈ ਕੀ? ਗੁਰੂ ਆਸ਼ੇ ਦੇ ਮੁਤਾਬਕ ਇਸ ਮਨ ਦਾ ਵਿਕਾਰਾਂ ਤੋਂ ਆਜ਼ਾਦ ਹੋ ਜਾਣਾ ਮੁਕਤੀ ਹੈ। ਜਦੋਂ ਤੀਕਰ ਇਹ ਮਨ ਵਿਕਾਰਾਂ ਦੇ ਬੰਧਨਾਂ ਵਿੱਚ ਹੈ ਇਹ ਬੱਧਾ ਹੋਇਆ, ਕਿਉਂਕਿ ਮੋਕਸ਼ ਸ਼ਬਦ ਮੁਕਤੀ ਸ਼ਬਦ ਸੰਸਕ੍ਰਿਤ ਹੈ, ਅਤੇ ਮੁਕਤ ਦਾ ਅਰਥ ਇਹੋ ਹੀ ਹੈ ਕਿ ਬੰਧਨਾਂ ਤੋਂ ਰਹਿਤ ਹੋ ਜਾਣਾ। ਪਾਤਸ਼ਾਹ ਕਹਿੰਦੇ ਨੇ ਮੰਨੇ ਭਾਵੇਂ ਮੋਖ ਦੁਆਰ, ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਗੁਰੂ ਦੇ ਬਚਨ ਨੂੰ ਮੰਨ ਲੈਂਦਾ ਉਹਨੂੰ ਭਾਈ ਮੋਕਸ਼ ਦਰਵਾਜ਼ਾ ਮਿਲ ਜਾਂਦਾ। ਮੰਨੇ ਪਰਿਵਾਰ ਹੈ ਸਾਦਾ, ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਗੁਰੂ ਦੇ ਹੁਕਮ ਨੂੰ ਮੰਨ ਲੈਂਦਾ ਪਰਿਵਾਰ ਹੈ ਸਾਦਾ, ਉਹ ਆਪ ਤਾਂ ਸੁਧਰਦਾ ਹੀ ਹੈ, ਉਹ ਆਪਣੇ ਪਰਿਵਾਰ ਨੂੰ ਵੀ ਚੰਗੇ ਪਾਸੇ ਲਾ ਕੇ ਸਾਧਾਰ ਦਾ ਮਤਲਬ ਉਹਨਾਂ ਨੂੰ ਆਧਾਰ ਵਾਲਾ ਬਣਾ ਦਿੰਦਾ, ਉਹਨਾਂ ਨੂੰ ਆਸਰਾ ਦੇ ਦਿੰਦਾ ਪਰਮੇਸ਼ਵਰ ਦੇ ਨਾਮ ਨਾਲ। ਮੰਨੇ ਤਰੇ ਤਾਰੇ ਗੁਰਸਿੱਖ, ਗੁਰੂ ਆਪ ਮੰਨਦਾ ਅਤੇ ਤਰਦਾ ਹੈ ਅਤੇ ਫਿਰ ਆਪਣੇ ਸਿੱਖਾਂ ਨੂੰ ਤਾਰਦਾ ਹੈ। ਮੰਨੇ ਨਾਨਕ ਭਵੇਂ ਨਾ ਭਿੱਖ, ਨਾਨਕ ਜੀ ਫਰਮਾਉਂਦੇ ਨੇ ਪਰਮੇਸ਼ਵਰ ਦੇ ਨਾਮ ਨੂੰ ਗੁਰੂ ਦੇ ਹੁਕਮ ਨੂੰ ਮੰਨਣ ਕਰਕੇ ਭਵੇਂ ਨਾ ਭਿੱਖ, ਉਹ ਵੱਖ ਵੱਖ ਜੂਨੀਆਂ ਵਿੱਚ ਭਿੱਖਿਆ ਨਹੀਂ ਮੰਗਦੇ ਫਿਰਦੇ, ਭਾਵ ਉਹਨਾਂ ਦੇ ਜਨਮ ਮਰਨ ਦਾ ਗੇੜਾ ਮੁੱਕ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
ਹੁਣ ਮਨੁੱਖ ਦੇ ਮਨ ਵਿੱਚ ਇਹ ਖਿਆਲ ਹੋਏਗਾ ਕਿ ਮੰਨੇ ਭਾਵੇਂ ਮੋਖ ਦੁਆਰ, ਵੀ ਮੁਕਤੀ ਤਾਂ ਉਹਨਾਂ ਨੂੰ ਚਾਹੀਦੀ ਜਿਹੜੇ ਬੰਨਿਆਂ 'ਚ ਫਸੇ ਹੋਏ ਨੇ, ਅਸੀਂ ਕਾਹਦੇ? ਔਰ ਸੱਚ ਜਾਣਿਓ ਅਸੀਂ ਐਸੇ ਪੰਛੀ ਹਾਂ ਕਿ ਅਸੀਂ ਜਕੜੇ ਹੋਏ ਹਾਂ ਪਿੰਜਰੇ ਵਿੱਚ, ਪਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਪਿੰਜਰੇ ਵਿੱਚ ਜਕੜੇ ਹੋਏ ਹਾਂ, ਮਾਇਆ ਦੀ ਕੈਦ ਵਿੱਚ ਫਸੇ ਹੋਏ ਹਾਂ। ਪਰ ਅਫਸੋਸ ਇਸ ਬਾਤ ਦਾ ਅਸੀਂ ਖੁਸ਼ ਬਹੁਤ ਹਾਂ ਜਿਵੇਂ ਕਿਸੇ ਨੂੰ ਸੋਨੇ ਦੇ ਪਿੰਜਰੇ ਵਿੱਚ ਪਾ ਦਿੱਤਾ ਹੋਵੇ, ਸਮੇਂ ਸਿਰ ਰੋਜ਼ੀ ਰੋਟੀ ਦੇਈ ਜਾਓ ਅਤੇ ਉਹ ਕਹੇ ਲੈ ਉਹ ਤਾਂ ਬੇਵਕੂਫ ਨੇ ਜਿਹੜੇ ਉੱਪਰ ਉੱਡੇ ਫਿਰਦੇ ਨੇ, ਮੇਰੇ ਵਰਗਾ ਸਿਆਣਾ ਮੇਰੇ ਵਰਗਾ ਖੁਸ਼ ਕੌਣ ਹੈ। ਸਾਡੀ ਉਹੀ ਹਾਲਤ ਹੈ। ਪਹਿਲੀ ਗੱਲ ਤਾਂ ਅਸੀਂ ਵੇਖੀਏ ਕਿ ਅਸੀਂ ਬੰਨੇ ਕਿਵੇਂ ਹੋਏ ਹਾਂ। ਬਹੁਤ ਲੰਮਾ ਵਿਸ਼ਾ, ਬਸ ਇਸ਼ਾਰਾ ਮੈਂ ਇੱਕ ਕਰਾਂ। ਸ਼ਾਮ ਦਾ ਸਮਾਂ, ਪੌਣੇ ਸੱਤ, ਸੱਤ ਵੱਜ ਗਏ ਨੇ, ਰਹਿਰਾਸ ਸਾਹਿਬ ਦਾ ਸਮਾਂ, ਸੋਦਰ ਬਾਣੀ ਪੜ੍ਹਨੀ ਹੈ, ਪਤਾ ਹੈ ਪੜ੍ਹਨੀ ਹੈ, ਪਰ ਹੁਣ ਟੈਲੀਵਿਜ਼ਨ 'ਤੇ ਪਿਕਚਰ ਬੜੀ ਵਧੀਆ ਆ ਰਹੀ ਹੈ, ਕੌਣ ਛੱਡੇ? ਅਤੇ ਜੇ ਹੁਣ ਉੱਠ ਕੇ ਗਿਆ ਤਾਂ ਪਤਾ ਹੀ ਨਹੀਂ ਲੱਗਣਾ ਕਿਹਨੇ ਕਿਹਨੂੰ ਮਾਰਿਆ, ਪਤਾ ਹੀ ਨਹੀਂ ਲੱਗਣਾ ਕੌਣ ਕਿਹਨੂੰ ਲੁੱਟ ਕੇ ਲੈ ਗਿਆ। ਇਹ ਹੁਣ ਤਾਂ ਗੱਲ ਆਉਣ ਵਾਲੀ ਹੈ, ਨਿਤਨੇਮ ਭੁੱਲ ਜਾਂਦਾ। ਉਹ ਇੱਕ ਘਰ ਵਿੱਚ ਲੱਗਾ ਹੋਇਆ ਟੀਵੀ ਵੀ ਇੱਕ ਜ਼ੰਜੀਰ ਬਣ ਗਿਆ ਜਿਹੜਾ ਧਰਮ ਦੇ ਰਸਤੇ ਉੱਤੇ ਤੁਹਾਨੂੰ ਜਾਣ ਨਹੀਂ ਦੇ ਰਿਹਾ। ਔਰ ਸੋਚ ਕੇ ਵੇਖੀਏ ਇਸ ਤਰ੍ਹਾਂ ਦੀਆਂ ਕਿੰਨੀਆਂ ਕੁ ਜ਼ੰਜੀਰਾਂ ਸਾਡੇ ਪੈਰਾਂ 'ਚ ਲੱਗੀਆਂ ਹੋਈਆਂ ਨੇ। ਅਤੇ ਜੇ ਮੰਨ ਲਈਏ, ਕਿਉਂਕਿ ਪਹਿਲਾਂ ਪਾਣੇ ਮੰਨੇ ਧਰਮ ਸੇਤੀ ਸੰਬੰਧ, ਅੱਜ ਤੱਕ ਹਮ ਸਿੱਖ ਹੈ, ਹਮ ਹਿੰਦੂ ਹੈ, ਹਮ ਫਲਾਣੇ ਹੈ, ਮੈਂ ਕਹਿੰਦਾ ਕੋਈ ਵੀ ਨਹੀਂ ਹੈਗਾ। ਜੇ ਅਸੀਂ ਕਿਤੇ ਗੁਰਬਾਣੀ ਦੀ ਚਾਨਣ ਵਿੱਚ ਵੇਖ ਲਈ ਨਾ, ਅੱਗੇ ਪੌੜੀਆਂ ਆਉਣਗੀਆਂ। ਸਿੱਖ ਦੇ ਘਰ ਕਿਨੇ ਸਿੱਖ ਜਨਮ ਲਿਆ, ਚਲੋ ਜੇ ਸਿੱਖ ਹੋ ਗਿਆ ਜਨਮ ਤੋਂ ਹੀ, ਬਹੁਤ ਵਧੀਆ ਡਿਗਰੀ ਐਡੀ ਜਨਮ ਤੋਂ ਹੀ ਮਿਲ ਜਾਂਦੀ ਆਪਣੇ ਆਪ। ਇੰਜੀਨੀਅਰ ਕੋਈ ਜਨਮ ਤੋਂ ਬਣਿਆ? ਡਾਕਟਰ ਕੋਈ ਜਨਮ ਤੋਂ ਬਣਿਆ? ਵਕੀਲ ਕੋਈ ਜਨਮ ਤੋਂ ਬਣ ਗਿਆ? ਸਿੱਖ ਜਨਮ ਤੋਂ ਹੀ ਬਣ ਗਏ, ਹਿੰਦੂ ਜਨਮ ਤੋਂ ਹੀ ਬਣ ਗਏ? ਉਹ ਨਹੀਂ। ਇਹਦੇ ਵਾਸਤੇ ਵੀ ਬੜੀ ਘਾਲਣਾ ਜਿਹੜੀ ਘਾਲਣੀ ਪੈਂਦੀ ਹੈ। ਜਦ ਤੱਕ ਗੁਰੂ ਦੀ ਗੱਲ ਮੰਨੀ ਕੋਈ ਨਹੀਂ, ਉਦੋਂ ਤੱਕ ਧਰਮ ਦੇ ਨਾਲ ਸੰਬੰਧ ਪੈਦਾ ਹੀ ਕੋਈ ਨਹੀਂ ਹੋਇਆ। ਜਦ ਤੱਕ ਗੁਰੂ ਦੀ ਗੱਲ ਮੰਨੀ ਕੋਈ ਨਹੀਂ, ਅਸੀਂ ਆਪਣੇ ਵਿਕਾਰਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ ਕੋਈ ਨਹੀਂ, ਸਾਨੂੰ ਕੁਝ ਵੀ ਹਾਲਤ ਹਾਸਲ ਨਹੀਂ ਹੋਏਗਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਹੁਕਮ ਨੂੰ ਮੰਨਣਾ ਤੇ ਕਿਧਰੇ ਰਿਹਾ। ਅਸੀਂ ਗੁਰੂ ਨੂੰ, ਗੁਰੂ ਦੀ ਬਾਣੀ ਨੂੰ ਸੁਣਨ ਨੂੰ ਵੀ ਤਿਆਰ ਕੋਈ ਨਹੀਂ। ਅਖੰਡ ਪਾਠ ਤੇ ਅਸੀਂ ਸਾਰਿਆਂ ਨੇ ਰਖਾਏ ਹੋਣੇ ਘਰਾਂ ਵਿੱਚ, ਪੰਜ ਪੰਜ ਛੇ ਛੇ ਵਾਰੀ ਸੁਣਿਆ ਕਿੰਨੀ ਕੁ ਵਾਰ ਹੈ। ਪਾਠੀ ਇਕੱਲੇ, ਫਿਰ ਕਹਿੰਦੇ ਪਾਠੀ ਸੌਂ ਗਿਆ ਜੀ, ਪਾਠੀ ਕੀ ਕਰੇ? ਬਾਬਾ ਜੀ ਨੇ ਇਕੱਲੇ, ਹੋਰ ਤੇ ਕੋਈ ਹੈ ਹੀ ਕੋਈ ਨਹੀਂ ਕੋਲ। ਹੁਣ ਕਦੇ ਸੋਚ ਕੇ ਵੇਖੀਏ ਕਿ ਅਸੀਂ ਬਾਣੀ ਦਾ ਪ੍ਰਵਾਹ ਤੇ ਆਪਣੇ ਘਰ ਵਿੱਚ ਹੀ ਚਲਾ ਲਿਆ, ਪਰ ਸੁਣਿਆ ਕੋਈ ਨਹੀਂ, ਮੰਨਣਾ ਕਿਧਰੇ? ਕਥਾ ਹੋ ਰਹੀ, ਨਾਲੇ ਕੀਰਤਨ ਹੋ ਰਿਹਾ, ਅਖੰਡ ਪਾਠ ਦੀਆਂ ਦਸ ਦਸ ਵੀਹ ਵੀਹ ਕਲੜੀਆਂ ਇਕੱਠੀਆਂ ਹੀ। ਜੇ ਮੈਂ ਕਿਹਾ ਸਾਰੇ ਪਾਠੀ ਪੜ੍ਹਨ ਲੱਗ ਪੈਣ ਉੱਚੀ ਉੱਚੀ, ਕੀ ਸਮਝ ਆਏਗੀ? ਇੱਕ ਮੈਨੂੰ ਘਟਨਾ ਚੇਤੇ ਆ ਗਈ ਵਿਦੇਸ਼ ਤੋਂ, ਇੱਕ ਉਹਨਾਂ ਨੇ ਮੈਨੂੰ ਸੁਣਾਈ ਸੀ, ਸਵੀਡਨ ਤੋਂ ਆਏ ਸਨ। ਉਹ ਕਹਿੰਦੇ ਨੇ ਮੇਰੇ ਨਾਲ ਇਹ ਘਟਨਾ ਵਾਪਰੀ ਹੈ ਕਿ ਕਿਸੇ ਨੇ ਬੁਲਾਇਆ ਕਿ ਅਖੰਡ ਪਾਠ ਸਾਹਿਬ ਫਲਾਣੇ ਇਤਿਹਾਸਕ ਗੁਰਦੁਆਰੇ ਵਿੱਚ ਮੈਂ ਰਖਾਇਆ ਅਤੇ ਤੁਸੀਂ ਪਹੁੰਚੋ ਉੱਥੇ। ਇਸ ਸਮੇਂ ਦੇ ਪ੍ਰਬੰਧ ਹੁੰਦੇ ਬਾਹਰਲੇ, ਸਾਨੂੰ ਤਾਂ ਹੈ ਕੋਈ ਨਹੀਂ, ਉਹ ਸਮੇਂ ਸਿਰ ਪਹੁੰਚ ਗਿਆ ਉੱਥੇ। ਉੱਥੇ ਵੇਖਿਆ ਅਤੇ ਇਕੱਠੇ ਹੀ ਵੀਹ ਇੱਕੀ ਅਖੰਡ ਪਾਠ ਸਾਹਿਬ ਜਿਹੜੇ ਨੇ ਇਕੱਠੇ ਆਰੰਭ ਹੋਏ ਨੇ। ਉਹ ਖੜ੍ਹੇ ਹੋ ਗਿਆ, ਖੜ੍ਹਾ ਹੋ ਗਿਆ ਆਰਾਮ ਨਾਲ। ਅੱਧੇ ਕੁ ਘੰਟੇ ਦੀ ਵੇਟ ਪਿੱਛੋਂ ਉਹ ਆਏ। ਦੂਸਰੇ, ਤੁਸੀਂ ਕਦੋਂ ਦੇ ਪਹੁੰਚੇ ਹੋ ਜੀ? ਅੱਧਾ ਘੰਟਾ ਹੋ ਗਿਆ। ਮੱਥਾ ਟੇਕ ਲਿਆ? ਕਹਿੰਦੇ ਨਹੀਂ, ਮੈਂ ਮੱਥਾ ਨਹੀਂ ਟੇਕਿਆ। ਕਹਿੰਦੇ ਮੱਥਾ ਕਿਉਂ ਨਹੀਂ ਟੇਕਿਆ? ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ ਵੀ ਇਹਦੇ ਵਿੱਚ ਤੇਰਾ ਗੁਰੂ ਗ੍ਰੰਥ ਸਾਹਿਬ ਕਿਹੜਾ ਹੈ। ਕਹਿੰਦੇ ਮੈਨੂੰ ਇਹਦੇ ਵਿੱਚ ਪਤਾ ਹੀ ਕੋਈ ਨਹੀਂ ਸੀ ਤੇਰਾ ਅਖੰਡ ਪਾਠ ਸਾਹਿਬ ਕਿਹੜਾ ਹੈ। ਕਹਿੰਦਾ ਕੀ ਫਰਕ ਪੈਂਦਾ ਜਿਹਨੂੰ ਮਰਜ਼ੀ ਮੱਥਾ ਟੇਕ ਲੈਂਦੇ? ਕਹਿੰਦੇ ਜੇ ਮੱਥਾ ਟੇਕਣ ਲੱਗਿਆ ਕੋਈ ਫਰਕ ਨਹੀਂ ਪੈਂਦਾ, ਤੇ ਜੇ ਇੱਕ ਅਖੰਡ ਪਾਠ ਸਾਹਿਬ ਪਹਿਲੇ ਹੋ ਰਿਹਾ ਸੀ, ਤੈਨੂੰ ਰਖਾਉਣ ਦਾ ਦੂਜਾ ਕੀ ਲੋੜ ਸੀ? ਫਿਰ ਇੱਕ ਹੁੰਦਾ ਕੀ ਮਾੜਾ ਸੀ? ਇੱਕ ਅਖੰਡ ਪਾਠ ਸਾਹਿਬ ਵੀ ਉਹੀ ਬਾਣੀ ਪੜ੍ਹੀ ਜਾ ਰਹੀ ਹੈ, ਦੂਸਰੀ ਵੀ ਹੋਈ ਹੈ, ਤੀਸਰੀ ਵੀ ਹੋਈ ਹੈ, ਜਾਂ ਤਾਂ ਵਾਰੀ ਵਾਰੀ ਕਰੋ ਔਰ ਉਹਨੂੰ ਬੈਠ ਕੇ ਸੁਣੋ ਤਾਂ ਤੇ ਠੀਕ ਹੈ। ਜੇ ਲਗਾਤਾਰ ਇੱਕੋ ਟਾਈਮ 'ਤੇ ਇੰਨਾ ਕਾਰੇ ਕੋਈ ਸੁਣ ਵੀ ਨਹੀਂ ਰਿਹਾ, ਤੂੰ ਮੈਨੂੰ ਬੁਲਾ ਕੇ ਅੱਧਾ ਘੰਟਾ ਲੇਟ ਆਇਆ ਤਾਂ ਤੂੰ ਗੁਰੂ ਕੋਲ ਕਦੋਂ ਬੈਠਦਾ ਹੋਏਗਾ? ਇਸ ਕਰਕੇ ਇਹ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਅਸੀਂ ਕੇਵਲ ਇਹਨੂੰ ਰਸਮ ਨਹੀਂ ਬਣਾਉਣੀ, ਅਸੀਂ ਮੰਨਣਾ ਹੈ ਤਾਂ ਧਰਮ ਦੇ ਨਾਲ ਸਾਡਾ ਸੰਬੰਧ ਜਿਹੜਾ ਪੈਦਾ ਹੋਏਗਾ। ਅਸੀਂ ਤਾਂ ਕਹਿੰਦੇ ਪਾਠ ਸਾਹਿਬ ਤੁਸੀਂ ਪਾਠ ਕਰ ਲਓ। ਇਹ ਉਸੇ ਤਰ੍ਹਾਂ, ਡਾਕਟਰ ਸਾਹਿਬ ਮੇਰੀ ਹਾਲਤ ਬੜੀ ਖਰਾਬ ਜੇ, ਕੀ ਹੋਇਆ? ਪੇਟ ਖਰਾਬ ਹੈ, ਸਿਰ ਦੁਖਦਾ ਹੈ, ਇਹ ਹੁੰਦਾ ਪਿਆ, ਚੰਗਾ ਆ ਲੈ ਦਵਾਈ ਅਤੇ ਇਹ ਕਰ ਲਈ। ਨਹੀਂ, ਤੁਹਾਡੀ ਫੀਸ ਦੱਸੋ ਕਿੰਨੀ ਹੈ? 50 ਰੁਪਏ। ਆ ਲਓ ਫੜੋ 200 ਰੁਪਈਆ, ਦਵਾਈ ਵੀ ਤੁਸੀਂ ਖਾ ਲਿਓ ਪਰ ਮੈਂ ਠੀਕ ਹੋਣਾ ਚਾਹੀਦਾ। ਇਸ ਤਰ੍ਹਾਂ ਕਦੇ ਹੋਇਆ? ਪਰ ਅਸੀਂ ਕੀ ਧਰਮ ਦੇ ਨਾਂ 'ਤੇ ਨਹੀਂ ਐਵੇਂ ਕਰ ਰਹੇ ਕਿ ਤੁਸੀਂ ਕਰ ਲਓ ਪਾਠ ਪਰ ਸਾਨੂੰ ਫਲ ਪੂਰਾ ਮਿਲਣਾ ਚਾਹੀਦਾ ਜੇ।
ਔਰ ਬਾਏ ਉਸ ਵੀ ਹੁਕਮ ਜਿਹੜੇ ਸਾਡੇ ਧਾਰਮਿਕ ਸਥਾਨਾਂ ਤੋਂ ਆ ਰਹੇ, ਜੋ ਕਿ ਇੱਕ ਵਧੀਆ ਬਾਤ ਹੈ। ਸਤਿਗੁਰੂ ਜੀ ਕਹਿ ਰਹੇ, ਮੈਂ ਨਹੀਂ ਕਹਿ ਰਿਹਾ, ਕਬੀਰ ਮਨ ਸਭ ਬਾਤ ਜਾਣਨ ਦੀ ਔਗਨ ਕਰੈ ਕਾਹਨੀ ਦੀ ਗੁਜਰਾਤ ਆਦਿ। ਇਸ ਕਰਕੇ ਪੂਜਣਾ
ਸਮਾਂ ਹੋ ਗਿਆ, ਥੋੜੇ ਜਿਹੇ 5 ਮਿੰਟ ਬਾਕੀ ਨੇ।
ਇਸੇ ਬੰਬੇ ਸ਼ਹਿਰ ਵਿੱਚ ਜਿਹਨੂੰ ਤੁਸੀਂ ਨਿਊ ਬੰਬੇ ਅਤੇ ਵਾਸ਼ੀ ਵੀ ਕਹਿੰਦੇ ਹੋ, ਉੱਥੇ ਦਾਸ ਪਾਠ ਬੋਧ ਸਮਾਗਮ ਵਿੱਚ ਆਇਆ। ਉਹ ਘਟਨਾ ਦਾਸ ਨੇ ਚੰਡੀਗੜ੍ਹ 34 ਸੈਕਟਰ ਬਹੁਤ ਬੜਾ ਇਕੱਠ ਸੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ, ਤੋ ਦਾਸ ਨੇ ਉਹ ਘਟਨਾ ਉੱਥੇ ਸੁਣਾਈ ਅਤੇ ਬਹੁਤ ਸਾਰੇ ਸੱਜਣਾਂ ਨੇ ਉਹਦਾ ਪ੍ਰਭਾਵ ਕਬੂਲਿਆ। ਮੈਂ ਤੁਹਾਨੂੰ 1 ਮਿੰਟ ਸੁਣਾ ਦਿੰਦਾ, ਜਿਹਦੇ ਤੁਸੀਂ ਉੱਠ ਕੇ ਜਾਣਾ ਹੋਵੇ ਫਿਰ ਮੈਂ ਨਹੀਂ ਸੁਣਾਉਂਦਾ, ਅਤੇ ਜੇ ਤੁਹਾਨੂੰ ਸੁਣਨਾ ਹੋਵੇ ਤਾਂ ਫਿਰ ਮੈਂ ਜ਼ਰੂਰ ਸੁਣਾਵਾਂ, ਕਿਉਂਕਿ ਇਹ ਵੀ ਬੇਕਦਰੀ ਹੁੰਦੀ ਹੈ ਨਾ। ਜਿਵੇਂ ਰਾਗੀ ਸਿੰਘ ਆਨੰਦ ਸਾਹਿਬ ਸ਼ੁਰੂ ਕਰਦੇ ਨੇ, ਅਸੀਂ ਸਾਰੇ ਉੱਠ ਕੇ ਬਾਹਰ ਤੁਰ ਜਾਂਦੇ, ਵੀ ਆਨੰਦ ਸਾਹਿਬ 'ਚ ਐਵੇਂ ਹੀ ਹੈ, ਅਰਦਾਸ ਵਿੱਚ ਖਲੋਣਾ ਹੀ ਨਹੀਂ, ਐਵੇਂ ਹੀ। ਨਹੀਂ ਨਹੀਂ, ਆਨੰਦ ਸਾਹਿਬ ਦਾ ਆਪਣਾ ਮਹੱਤਵ ਹੈ, ਅਰਦਾਸ ਦਾ ਆਪਣਾ ਮਹੱਤਵ ਹੈ, ਗੁਰੂ ਕੇ ਹੁਕਮ ਦਾ ਆਪਣਾ ਮਹੱਤਵ ਹੈ, ਇਸ ਲਈ ਸਾਨੂੰ ਡਿਸਿਪਲਿਨ ਪਾਲਣਾ ਚਾਹੀਦਾ। ਤੋ ਉੱਥੇ ਪਾਠ ਹੋ ਰਿਹਾ ਸੀ, ਉੱਥੇ ਦੇ ਸਕੱਤਰ ਸਾਹਿਬ ਸਾਨੂੰ ਘਰ ਪ੍ਰਸ਼ਾਦੇ ਲਈ ਲੈ ਗਏ, ਅਤੇ 5-4 ਅਸੀਂ ਸੱਜਣ ਜਿਹੜੇ ਵੀ ਸੀਗੇ ਕਹਿਣ ਲੱਗੇ, ਜੀ ਮੈਂ ਤੁਹਾਨੂੰ ਆਪਣਾ ਇੱਕ ਅਨੁਭਵ ਦੱਸਣਾ ਚਾਹੁੰਦਾ। ਅਸੀਂ ਆਖਿਆ ਦੱਸੋ ਜੀ। ਕਹਿਣ ਲੱਗੇ ਮੈਂ ਬੈਂਕ ਵਿੱਚ ਕੈਸ਼ੀਅਰ, ਮੇਰੇ ਬੈਂਕ ਦੇ ਮੈਨੇਜਰ ਸਾਹਿਬ ਆਏ, ਉਹਨਾਂ ਨੇ ਮੈਨੂੰ ਆਪਣੀ ਕੈਬਨ ਵਿੱਚ ਬੁਲਾਇਆ, ਅਤੇ ਕੈਬਨ ਵਿੱਚ ਬੁਲਾ ਕੇ ਕਹਿਣ ਲੱਗੇ, ਸਰਦਾਰ ਸਾਹਿਬ ਤੁਸੀਂ ਗੁਰੂ ਕੇ ਸਿੱਖ ਹੋ, ਮੈਂ ਗੱਲ ਪੁੱਛਣੀ ਚਾਹੁੰਦਾ ਵੀ ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ? ਧਿਆਨ ਦੇਣਾ, ਉਹਨਾਂ ਨੇ ਇਹ ਮੈਨੂੰ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ। ਮੈਂ ਕਿਹਾ ਜੀ ਮੈਂ ਗੁਰਦੁਆਰੇ ਦਾ ਸਕੱਤਰ ਹਾਂ। ਉਹ ਕਹਿਣ ਲੱਗੇ ਮੈਂ ਨਹੀਂ ਪੁੱਛਿਆ ਤੁਸੀਂ ਗੁਰਦੁਆਰੇ ਕੀ ਹੋ, ਮੈਂ ਤਾਂ ਪੁੱਛਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ? ਹਾਂਜੀ, ਮੈਂ 2 ਵਾਰੀ ਗੁਰਦੁਆਰੇ ਜਾਂਦਾ, ਸਵੇਰੇ ਵੀ ਜਾਂਦਾ, ਸ਼ਾਮੀ ਵੀ ਜਾਂਦਾ, ਅਤੇ ਕਈ ਵਾਰੀ ਪ੍ਰਬੰਧ ਕਰਨ ਦੇ ਵਾਸਤੇ ਕਦੀ ਵਾਰੀ ਵੱਧ ਵੀ ਜਾਂਦਾ। ਕਹਿੰਦੇ ਮੈਂ ਇਹ ਵੀ ਨਹੀਂ ਪੁੱਛਿਆ ਵੀ ਤੁਸੀਂ ਕਿੰਨੀ ਵਾਰੀ ਜਾਂਦੇ ਹੋ, ਮੈਂ ਤਾਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਜੇ। ਮੈਂ ਕਿਹਾ ਜੀ ਤੁਸੀਂ ਮੇਰੀ ਨੀਅਤ 'ਤੇ ਸ਼ੱਕ ਨਾ ਕਰੋ, ਮੈਂ ਰੋਜ਼ ਗੁਰਦੁਆਰੇ ਜਾਂਦਾ। ਉਹ ਗੁੱਸੇ 'ਚ ਆ ਕੇ ਕਹਿਣ ਲੱਗੇ ਮੈਂ ਪੁੱਛਦਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ, ਤੁਸੀਂ ਗਿਣਤੀਆਂ ਕਰਕੇ ਦੱਸੀ ਜਾਂਦੇ? ਮੈਂ ਹੱਥ ਜੋੜ ਲਏ। ਮੈਂ ਕਿਹਾ ਜੀ ਵੀਰ ਜੀ ਗੁੱਸੇ ਨਾ ਹੋ, ਮੈਨੂੰ ਸਮਝਾ ਦਿਓ ਵੀ ਤੁਸੀਂ ਕੀ ਪੁੱਛਣਾ ਚਾਹੁੰਦੇ। ਕਹਿੰਦੇ ਮੈਂ ਪੁੱਛਣਾ ਚਾਹੁੰਦਾ ਬਈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿ ਤੋਂ ਲੈ ਕੇ ਅੰਤ ਤੀਕਰ ਪਾਠ ਕੀਤਾ ਹੈ? ਮੈਂ ਕਿਹਾ ਜੀ ਮੈਂ ਨਹੀਂ ਕੀਤਾ ਹੈ। ਕਹਿੰਦੇ ਬਈ ਤੁਸੀਂ ਸਕੱਤਰੀ ਵੀ ਛੱਡ ਦਿਓ, ਫਿਰ ਤੁਸੀਂ ਕਾਸੇ ਜੋਗੇ ਵੀ ਨਹੀਂ ਹੈਗੇ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਕੱਲ੍ਹ ਨੂੰ ਤੁਹਾਨੂੰ ਕੋਈ ਪੁੱਛੇਗਾ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ, ਤੁਸੀਂ ਕੀ ਦੱਸੋਗੇ? ਕਹਿੰਦੇ ਉਸ ਦਿਨ ਤੋਂ ਲੈ ਕੇ ਉਸ ਗੁਰਸਿੱਖ ਦੀ ਪ੍ਰੇਰਨਾ ਨਾਲ ਮੈਂ ਹੁਣ 3 ਸਹਿਜ ਪਾਠ ਕਰਦਾ ਹਾਂ। ਇੱਕ ਦਾ ਭੋਗ ਮੈਂ ਪਾਉਣਾ ਜਿਸ ਦਿਨ ਮੇਰਾ ਜਨਮ ਦਿਨ ਹੋਇਆ ਸੀ, ਇੱਕ ਦਾ ਭੋਗ ਮੈਂ ਪਾਉਣਾ ਜਿੱਦਣ ਮੇਰੀ ਮੈਰਿਜ ਐਨਵਰਸਰੀ ਹੁੰਦੀ ਹੈ, ਅਤੇ ਇੱਕ ਦਾ ਭੋਗ ਮੈਂ ਪਾਉਣਾ ਜਿੱਦਣ ਮੇਰੇ ਘਰ ਪਹਿਲੀ ਸੰਤਾਨ ਬੱਚਾ ਹੋਇਆ ਸੀ। ਮੈਂ ਹੁਣ 3 ਭੋਗ ਪਾਉਣਾ। ਗੁਰਸਿੱਖੋ ਇਉਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਨਿਰੇ ਮੱਥਾ ਟੇਕਣ ਨਾਲ ਬਾਤ ਨਹੀਂ ਬਣਨੀ। ਗੁਰੂ ਗ੍ਰੰਥ ਸਾਹਿਬ ਦੇ ਆਪ ਦਰਸ਼ਨ ਕਰੋਗੇ, ਗਿਆਨ ਮਿਲੇਗਾ, ਅਗਿਆਨ ਦਾ ਨਾਸ਼ ਹੋ ਜਾਏਗਾ। ਗਿਆਨ ਅੰਜਨ, ਬੋਲੋ, ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਪ੍ਰਕਾਸ਼।